ਉਹਦੇ ਕੁਛ ਸਿਧਾਂਤ ਨੇ, ਉਹਨੇ ਉਹ ਫਿਰ ਨਾ ਹਟਿਆ ਸਾਥੀ ਦਾ ਦਿਮਾਗ ਦੇ, ਕਹਿੰਦਾ ਪਤਾ ਨਹੀਂ ਕੀ ਹੋ ਗਿਆ, ਇਹ ਤਾਂ ਕਿੱਕਰ ਨੂੰ ਵੱਢ ਦੇਵੇ, ਕਹਿੰਦਾ ਬੱਕਰੇ ਨੂੰ ਵੱਢਿਆ ਨੇ, ਉਹਦਾ ਪੂਰੀ ਵਾਰੀ ਵਾਰੀ ਉਹ ਫਿਰ ਦੂਰੀ ਹੋ ਗਈ। ਸਾਰੇ ਜਿੰਨੇ ਖੜੇ ਸੀ ਉਹ ਕਹਿੰਦੇ ਹੁਣ ਸਮਝ ਆ, ਫਿਰ ਵੀ ਢੀਠ ਅੱਠ ਮੁੜ ਕੇ ਉਹ ਪਾਰ ਜਿੰਨੀ ਦੂਰ ਲੈ ਗਿਆ, ਉੱਥੇ ਕਿਸੇ ਦਾ ਤੀਸਰੀ ਮੰਨ ਕੇ ਉੱਥੇ ਬੱਕਰਾ ਵੱਢ ਲਿਆ। ਇਹ ਸਾਡੇ ਗੁਰੂ ਨੂੰ ਮੰਨਣ ਨਾਲ ਫਿਰ ਦਹੇ ਦੇ ਡਿਵੈਲਪ ਹੋਏ ਨੇ ਨਾ ਉਲਟੇ, ਜੇ ਕੋਈ ਕਹੇ ਤਾਂ ਉਹਦੇ ਖਿਲਾਫ ਹੋ ਜਾਣਗੇ, ਕਹੇ ਜੀ ਤੁਸੀਂ ਤਾਂ ਰਾਧਾ ਸੁਆਮੀਆਂ ਬਣਾਉਣ ਲੱਗ ਗਏ, ਉਹ ਬਾਤ ਨਹੀਂ ਕਹਿੰਦੇ, ਉਹ ਸਿਗਰਟ ਪੀ ਲੈਂਦੇ। ਮੈਂ ਉਹਨਾਂ ਦੇ ਗੁਰੂ ਨਾਲ ਮੁਲਾਕਾਤ ਕਰਨੀ ਸੀ, ਟਾਈਮ ਲੈਣਾ ਸੀ, ਮੇਰੇ ਕੋਲ ਕੁਦਰਤੀ ਟਾਈਮ ਤੱਕ ਮਿਲ ਗਏ ਸੀ, ਅਤੇ ਤੁਸੀਂ ਉਹ ਤਾਂ ਕਰ ਲਿਆ, ਤੁਸੀਂ ਇਹ ਵੀ ਬੰਦ ਕਰੋ, ਇਹ ਚੰਗੀ ਚੀਜ਼ ਨਹੀਂ ਸਮੋਕਿੰਗ ਜਿਹੜੀ। ਸੋ ਇਹ ਚੀਜ਼ਾਂ ਨੇ ਕੁਛ ਐਸੀਆਂ ਜਿਹਨਾਂ ਨਾਲ ਸਾਡੇ ਫੇਸ 'ਤੇ ਫਰਕ ਪੈ ਗਿਆ। ਗੁਰੂ ਨਾਨਕ ਦੀ ਤਾਲੀਮ ਜਿਹੜੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਲੀਮ ਮੈਂ ਪੂਰੇ ਸਾਡੇ ਕੋਲ। ਇਹ ਗੁਰੂ ਕਹਿੰਦੇ ਨੇ ਬਾਣੀ, ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵ ਗਿਆਨ ਬਾਣੀ ਪ੍ਰਗਟ ਗੁਰੂ। ਇਹ ਬਾਣੀ ਜਿਹੜੀ ਹੈ ਗੁਰੂ ਦਾ ਕੰਮ ਕਰ ਰਹੀ ਹੈ, ਗੁਰੂ ਦੇ ਹਿਰਦੇ 'ਚੋਂ ਨਿਕਲੀ ਹੋਈ ਸੀ, ਜੇ ਇਹਨੂੰ ਮੰਨਾਂਗੇ ਵਿਚਾਰਾਂਗੇ ਧਰ ਜਾਣਗੇ। ਪਰ ਸਮੇਂ ਦੇ ਨਾਲ ਮੈਂ ਬੇਨਤੀ ਕਰੀ, ਚਾਹੇ ਹਿੰਦੂ ਧਰਮ ਹੈ ਚਾਹੇ ਬੌਧ ਧਰਮ ਹੈ, ਬੁੱਧ ਹਿੰਸਾ ਦੇ ਨੇੜੇ ਨਹੀਂ ਸੀ ਜਾਂਦਾ, ਪਰ 300 ਸਾਲ ਬਾਅਦ ਜਦ ਉਹਦੀਆਂ ਦੋ ਸ਼ਾਖਾਂ ਹੋਈਆਂ, ਇੱਕ ਹੀਨਿਆਨ ਹੋਈ ਇੱਕ ਦੂਸਰੀ ਹੋਈ, ਉਹ ਜਿਹੜੇ ਹੀਨਿਆਨ ਸੀ ਉਹ ਤਾਂ ਬੇਚਾਰੇ ਮਾਸ ਮੂਸ ਨਹੀਂ ਸੀ ਖਾਂਦੇ, ਦੂਜਿਆਂ ਨੇ ਕਿਹਾ ਕਿ ਉਹਨਾਂ 'ਚ ਚੀਨ ਆਉਂਦਾ ਜਪਾਨ ਆਉਂਦਾ, ਉਹ ਮਾਸ ਵੀ ਸ਼ਰਾਬ ਵੀ ਦੋਏ ਇਹਨਾਂ ਨੇ ਮੰਨ ਲਿਆ 300 ਸਾਲ ਦੇ ਬਾਅਦ। ਇਹ ਬਹੁਤਾ ਦਿਨ ਨਹੀਂ ਅਸ਼ੋਕ ਦਾ ਸਮਾਂ ਸੀ। ਇਸ ਤਰ੍ਹਾਂ ਸਮਾਂ ਲੰਘਣ ਨਾਲ ਧਰਮ ਦੀ ਪਰਿਭਾਸ਼ਾ ਬਦਲ ਜਾਇਆ ਕਰਦੀ ਹੈ। ਰਜਨੀਸ਼ ਨੇ ਇੱਕ ਮਿਸਾਲ ਦਿੱਤੀ ਹੈ, ਉਹ ਕਹਿੰਦਾ ਇੱਕ ਬਹੁਤ ਸੁਗੰਧੀ ਭਰਿਆ ਫੁੱਲ ਗੁਲਾਬ ਦਾ 100 ਹੱਥਾਂ ਦੀ ਨਿਗਾਹ, ਨਾ ਤਾਂ ਉਹਦੀ ਪੱਤੀ ਵੱਜਣੀ ਹੈ, ਨਾ ਉਹਦੀ ਸੁਗੰਧੀ ਵੱਜਣੀ ਹੈ, ਨਾ ਉਹਦੀ ਲਾਈ ਵੱਜਣੀ, ਉਸ ਕਿਉਂਕਿ 100 ਹੱਥਾਂ ਦੀ ਲੰਘ ਹੈ, ਦੁਰਗੰਧ ਲੱਗਦੀ ਉਹਦੇ ਨਾਲ ਹੱਥਾਂ ਦੀ, ਹਰ ਬੋਡੀ ਵਿੱਚ ਸੁਗੰਧੀ ਅਤੇ ਦੁਰਗੰਧੀ ਹੁੰਦੀ ਹੈ। ਇਸੇ ਤਰ੍ਹਾਂ ਹਰ ਮਾਇੰਡ ਦੇ ਵਿੱਚ ਨੇੜਾ ਅਤੇ ਚਾਨਣਾ ਹੁੰਦਾ, ਅੱਖਾਂ ਦਾ ਰਸ ਹੋ ਜਾਂਦਾ, ਜਿਹੜੇ ਅੱਗੇ ਚੱਲਦਾ, ਜਿਹੜੇ ਅੱਗੇ ਚੱਲਦਾ, ਜਿਹੜੇ ਅੱਗੇ ਚੱਲਦਾ, ਉਹ ਬਾਤ ਨਹੀਂ ਰਹਿੰਦੀ ਜਿਹੜੀ ਮੌਤ ਹੁੰਦੀ ਹੈ। ਮੌਤ ਹੋ ਚੀਜ਼ ਸੀ ਗੁਰਸ਼ੇ ਨੇ ਪਾਤਸ਼ਾਹ ਦੇ ਤੁਸੀਂ ਪੜ੍ਹੋ ਹਕੂਮਤਾਂ ਨੇ ਯੂਪੀ ਦੇ ਚਾਰ ਸਿੱਖਾਂ ਨੂੰ ਲਿਖੇ ਨੇ, ਭਾਈ ਲਾਲ ਹੈ, ਮੇਰੇ ਨੌਵੀਂ ਆ ਤਿੰਨ ਦੇ ਇੱਕ ਦਾਈ ਆ, ਉਹਨਾਂ ਨੂੰ ਲਿਖਿਆ ਹੈ ਵੀ ਤੁਸੀਂ ਮਾਸ ਮੱਛੀ ਆਟਾ ਸ਼ਰਾਬ ਇਹ ਚਾਰ ਚੀਜ਼ਾਂ ਨਹੀਂ ਵਰਤਣੀਆਂ, ਲਸਣ ਤੋਂ ਵੀ ਤੁਸੀਂ ਵਰਤਣਾ ਹੈ, ਕਿਉਂਕਿ ਲਸਣ ਦੀ ਸੈਸਲ ਜਿਹੜਾ ਹੈ ਨਾ ਹੱਥ ਤੋਂ ਲੈ ਦੇ, ਉਹ ਆਦਮੀ ਦੇ ਅੰਦਰ ਕਾਮ ਵਾਸ਼ਨਾ ਪੈਦਾ ਕਰਦੇ, ਉਹਦਾ ਇਹ ਚੀਜ਼ਾਂ ਲਿਖਦੇ ਨੇ। ਅਸੀਂ ਕੁਛ ਹੋਰ ਹੀ ਬਣਾ ਰਹੇ ਹਾਂ ਵੀ ਗੁਰੂ ਸਾਹਿਬ ਸ਼ਿਕਾਰ ਕਰਕੇ ਆਪੇ ਖਾਂਦੇ ਸੀ, ਗੁਰੂ ਸਾਹਿਬ ਨੂੰ ਇਹ ਕਹਿਤਾ ਵੀ ਐ ਹੋਇਆ ਫਲਾਣਾ ਹੋਇਆ, ਕਹੀ ਜਾ ਜਿੱਦਾਂ ਕਹਿਣਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਤਾਲੀਮ ਨੂੰ ਨਹੀਂ ਕੋਈ ਦੁਨੀਆਂ 'ਚ ਬਦਲ ਸਕਦਾ। ਸੋ ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ ਉਸ ਵੇਲੇ ਜਿਹੜਾ ਰਾਜ ਸੀ ਅਕਬਰ ਦਾ ਰਾਜ ਖਤਮ ਹੋਣ ਤੋਂ ਪਿੱਛੋਂ, ਜਿਹੜੇ ਕੱਟੜ ਲੋਕ ਸੀ ਉਹਨਾਂ ਨੇ ਵਿਦ ਫੋਰਸ ਹਿੰਦੂਆਂ ਨੂੰ ਲਿਆਉਣਾ ਚਾਹਿਆ, ਦੂਸਰਾ ਇਹ ਸੀ ਇਨਸਾਨੀ ਹਿਊਮਨ ਰਾਈਟਸ ਜਿਹਨੂੰ ਕਹਿੰਦੇ ਉਹ ਖਤਮ ਹੋ ਗਏ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੀ ਬੜੀ ਵੱਡੀ ਡਿਊਟੀ ਸੀ ਅਤੇ ਆਪ ਨੇ ਆਪਣੀਆਂ ਰੁਜ਼ਗਾਰ ਦੇ ਅੰਦਰ ਦਿੱਲੀ ਜਾਣ ਦਾ ਇੱਕ ਐਸਾ ਕਾਰਨ ਬਣਾਏ ਕਿ ਜਹਾਂਗੀਰ ਨੂੰ ਸ਼ਿਕਾਇਤ ਹੋਈ ਅਤੇ ਬੜਾ ਨੌਜਵਾਨ ਗੁਰੂ ਗੱਦੀ 'ਤੇ ਬੈਠਾ ਅਤੇ ਉਹ ਜੋਸ਼ ਭਰ ਰਿਹਾ। ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਸੀ ਨਾ ਸਾਹ ਸਿੰਘ ਜੀ, ਉਹ ਚੰਦਰ ਚੰਦਰੂ ਦੇ ਵੈਰ ਨਾਲ ਨਹੀਂ ਸੀ ਹੋਈ, ਉਹਦੇ ਪਿੱਛੇ ਕਾਰਨ ਸੀ ਪੋਲੀਟੀਕਲ ਬੜਾ ਜ਼ਬਰਦਸਤ। ਉਹ ਇਹ ਸੀ ਕਿ ਗੁਰੂ ਜਦੋਂ ਅਕਬਰ ਆਇਆ ਉਹਨੇ ਕਿਹਾ ਵੀ ਸੱਚੇ ਪਾਤਸ਼ਾਹ ਮੈਂ ਤੁਹਾਡੀ ਕੀ ਸੇਵਾ ਕਰਾਂ, ਤਾਂ ਉਹਨਾਂ ਨੇ ਸਾਰੇ ਪੰਜਾਬ ਦਾ ਜਿਹੜਾ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਸੀ ਇਹਦਾ ਮਾਲੀਆ ਮਾਫ਼ ਕਰਾ ਦਿੱਤਾ। ਉਹ ਮਾਲੀਆ ਮਾਫ਼ ਕਰਾਉਣ ਦੇ ਨਾਲ ਜਿਹੜੀ ਬਰਕੇ ਇਨਕਲਾਬ ਸੀ ਉਹ ਗੁਰੂ ਸਾਹਿਬ ਦੇ ਉੱਤੇ ਸ਼ਰਧਾਲੂ ਹੋ ਗਏ। ਬਰਕੇ ਇਨਕਲਾਬ ਜਦੋਂ ਕਿਸੇ ਲੀਡਰ ਦੇ ਨਾਲ ਇਕੱਠੀ ਹੋ ਜਾਏਗੀ, ਰਾਜੇ ਨੂੰ ਖਤਰਾ ਉਸੇ ਵੇਲੇ ਹੋ ਜਾਏਗਾ, ਅੱਜ ਦੇ ਰਾਜੇ ਨੂੰ ਵੀ ਪਹਿਲਿਆਂ ਨੂੰ ਵੀ। ਉਸ ਵੇਲੇ ਉਹ ਕਾਰਨ ਢੂੰਡੂਗਾ ਤੇ ਕਾਰਨ ਕੋਈ ਇਹੋ ਜਿਹਾ ਬਣਾਇਆ ਜਾਵੇ ਬਦਨਾਮੀ ਪਾਉਣ ਬਚੀਏ ਤੇ ਦੂਸਰੇ ਦੇ ਸ਼ਰਾ ਦੇਵੇ ਕਰ। ਸੋ ਉਹ ਗੁਰੂ ਮਹਾਰਾਜ ਨੂੰ ਇਹਨਾਂ ਕਾਰਨਾਂ ਕਰਕੇ ਸ਼ਹੀਦੀ ਦੇਣੀ ਪਈ। ਉਹ ਸ਼ਹੀਦੀ ਦਾ ਉਲਟਾ ਅਰਥ ਹੋਇਆ। ਚਾਹੀਦਾ ਤਾਂ ਇਹ ਸੀ ਕਿ ਲੋਕ ਡਰ ਜਾਂਦੇ, ਲੇਕਿਨ ਡਰਨ ਦੀ ਥਾਂ ਲੋਕ ਜਿਹੜੀਆਂ ਸਰਦਾ ਸੀ ਉਹ ਮਨ ਮਨ ਤੇ ਚਲੀ ਗਿਆ। ਜਹਾਂਗੀਰ ਨੂੰ ਜਦ ਕੋਟ ਪਹੁੰਚਦੀ ਹੈ, ਦੋ ਕੋਟਾਂ ਪਹੁੰਚੀਆਂ। ਇੱਕ ਤਾਂ ਵੀ ਜਿਹੜਾ ਆਪਾਂ ਗੁਰੂ ਅਰਜਨ ਸਾਹਿਬ ਦਾ ਧਾਰਮਿਕ ਲਹਿਰ ਨੂੰ ਮਾਰਨਾ ਚਾਹੁੰਦੇ ਸੀ, ਉਹ ਮਰੇ ਨਹੀਂ, ਉਹ ਤਾਂ ਉੱਥੋਂ ਦੁਗਣੀ ਚੌਕਣੀ ਹੋ ਗਈ। ਦੂਸਰਾ ਇਹ ਹੈ ਕਿ ਉਹਨਾਂ ਦੇ ਅੰਦਰ ਆਪਣੇ ਹੱਕਾਂ ਲਈ ਜਿਉਣ ਦੀ ਸੋਝ ਪੈਦਾ ਹੋ ਚੁੱਕੀ ਹੈ ਤੇ ਅੱਜ ਪੰਜਾਬ ਦੀ ਸਾਰਾ ਭਾਰਤ ਵਰਸ਼ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਾ ਸੰਭਾਲਿਆ ਗਿਆ ਤਾਂ ਇਹ ਵੋਟ ਕਰ ਦੇਗਾ। ਗੁਰੂ ਸਾਹਿਬ ਨੂੰ ਬੁਲਾਇਆ ਗਿਆ ਇਸ ਕਰਕੇ ਵੀ ਸਾਈਕੋਲੋਜੀ ਕਦੇ ਰੀਲ ਕਰੋ ਵੀ ਇਹਦੇ ਮਾਇੰਡ ਵਿੱਚ ਕੀ ਹੈ। ਗੁਰੂ ਕਿਸੇ ਦਾ ਵੈਰੀ ਨਹੀਂ ਹੈ, ਸਤਿਗੁਰ ਪੁਰਖ ਨਿਰਵੈਰ ਹੈ। ਤਿੱਦਾ ਬੁਰਾ ਕਿਉਂ ਹੈ? ਕਿਉਂਕਿ ਨਿਰਵੈਰ ਨੂੰ ਜਾਂਦਾ ਉਹ ਕਿਸੇ ਦੇ ਪਰਸਨਲ ਵੈਰੀ ਨਹੀਂ ਹੁੰਦੇ ਵੱਡੇ ਆਦਮੀ। ਉਹ ਬੁਰਾਈ ਰੋਕ ਕਦੇ ਵੀ ਇਹਦੇ ਨਿਕਲ ਜਾਵੇ, ਕਿਸੇ ਦੇ ਹੋਮ ਦੇ ਖਿਲਾਫ ਨਹੀਂ ਕਦੇ ਵੀ ਕੋਈ ਹੁੰਦਾ। ਸੋ ਜਦੋਂ ਗੁਰੂ ਸਾਹਿਬ ਉੱਥੇ ਜਾਂਦੇ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਦੇ 12 ਮਸ਼ਹੂਰ ਪੀਰ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੇ ਨਾਲ ਗੱਲਬਾਤ ਕਰਨ ਵਾਸਤੇ ਭੇਜੇ। ਜਹਾਂਗੀਰ ਨੇ ਕਿਹਾ ਵੀ ਮੈਨੂੰ ਦੱਸੋ ਇਹਨਾਂ ਦੇ ਮਾਇੰਡ ਵਿੱਚ ਕੀ ਹੈ। ਉਹਨਾਂ ਨੇ ਪਹਿਲਾਂ ਤਾਂ ਇਹ ਰੱਖਿਆ ਵੀ ਜੇ ਇਹ ਡੇਰਾ ਯੁੱਧ ਹੈ ਤਾਂ ਸਾਡੀ ਜੰਗ ਕਰਨੀ ਹੋਣੀ ਆ। ਉਹਨਾਂ ਨੇ ਕਿਹਾ ਵੀ ਗੁਰੂ ਦੇ ਕੋਲ ਜੇ ਤਾਂ ਉਹਨੇ ਸਾਡੇ ਨਾਂ ਦੱਸ ਤੇ ਤਾਂ ਸਮਝ ਲਓ ਸਮਰੱਥ ਹੈ। ਦੂਜਾ ਕਹਿਣ ਲੱਗਿਆ ਨਾਂ ਤਾਂ ਦੱਸ ਦੇਣਗੇ, ਗਰਮ ਗਰਮ ਪ੍ਰਸ਼ਾਦ ਵੀ ਛਕਾਉਣ। ਉਹ ਕਹਿੰਦਾ ਠੀਕ ਹੈ, ਦੋ ਗੱਲਾਂ ਕਰਕੇ ਇਹ 12 ਸਿਕੰਦਰ ਇਹਨਾਂ ਦਾ ਲੀਡਰ ਸੀ, ਨਜ਼ਾਮਉਦੀਨ ਔਲੀਆ ਦਾ ਚੇਲਾ ਸੀ ਉਸ ਵੇਲੇ ਬਾਬੇ ਫਰੀਦ ਦੀ ਸ਼ਾਖਾ। ਇਹ ਜਦ ਉੱਥੇ ਪਹੁੰਚਦੇ ਨੇ ਤਾਂ ਗੁਰੂ ਮਹਾਰਾਜ ਨੇ ਕਿਹਾ ਆਓ ਸਿਕੰਦਰ। 12 ਦੇ ਨਾਂ ਲੈ ਕੇ ਕਿਹਾ ਤੁਸੀਂ ਇੱਥੇ ਬਹਿ ਰਹੇ। ਮੈਂ ਸਨੈਟਰੀ ਬਾਤ ਲੈ ਜਿਹੜਾ ਵੱਡਾ ਸੀ ਵੱਡੇ ਦਾ, ਉਸ ਤੋਂ ਬਾਅਦ ਦੂਏ ਨੰਬਰ ਦਾ ਇੱਕ ਦੂਏ ਵੱਲ ਦੇਖ ਰਹੇ ਨੇ। ਇੱਕ ਨੇ ਕਿਹਾ ਵੀ ਪ੍ਰਸ਼ਾਦ ਤਾਂ ਅੱਜ ਗੱਲੀ ਹੈ ਜੀ, ਇਹਨੇ ਵੀ ਗੁਰਸਿੱਖ ਆ ਗਿਆ ਪ੍ਰਾਤ ਛੱਟੇ ਆ। ਕਹਿਣ ਲੱਗਿਆ ਸੱਚੇ ਕੋਲ ਕਹਿ ਮਹਾਰਾਜ ਕਹਿੰਦੇ ਕੀ ਹੈ? ਕਹਿੰਦੇ ਪ੍ਰਸ਼ਾਦ ਹੈ। ਕਹਿੰਦੇ ਕਿਸੇ ਗੁਰਸਿੱਖ ਨੂੰ ਕਹੋ ਮੇਰੇ ਸਿਰ ਤੋਂ ਨਹਾ ਦੇਵੇ ਭਾਰੀ ਹੈ। ਉਹ ਕਹਿਣ ਲੱਗਿਆ ਜਦ ਨਾਉਣ ਆਏ ਕਹਿੰਦਾ ਭਾਈ ਕੱਪੜਾ ਲੈ ਲਓ, ਹੱਥ ਦੀ ਗਰਮ ਬਹੁਤ ਹੈ। ਉਹ ਲਾਇਆ ਕਹਿੰਦੇ ਇਹਨਾਂ ਨੂੰ ਦੋ 12 ਨੂੰ। ਉਹਨਾਂ ਨੇ ਕਿਹਾ ਵੀ ਇਹ ਤਾਂ ਗੱਲ ਹੋ ਗਈ, ਗੁਰੂ ਹੈ ਪੂਰਾ। ਉਹਦੇ ਬਾਅਦ ਉਹਨੇ ਕਹਿ ਵੀ ਹੁਣ ਚਰਚਾ ਕਰੀਏ ਇਹਦੇ ਨਾਲ, ਛੋਟਾ ਉਮਰ ਛੋਟੀ ਹੈ ਅਤੇ ਚਰਚਾ 'ਚ ਹਿਲਾ ਦਈਏ। ਆਪਾਂ 12 ਲੰਡਨ ਪਰਸਨ ਬੈਠੇ ਹਾਂ ਇੱਥੇ ਜਿਹੜੇ ਇੰਡੀਆ ਦੇ ਟੌਪ ਦੇ ਆ, ਅਤੇ ਬਾਲਕ ਹੈ। ਉਹ ਜਦੋਂ ਚਰਚਾ ਕਰਨ ਲੱਗੇ ਕੀ ਦੇਖਦੇ ਨੇ, ਇੱਕ ਸੁੱਕੇ ਸਮਾਨ ਬਿਜਲੀ ਕਰਕੇ ਜਵਾਨਾਂ ਦੇ ਨਾਲ ਉਹ ਟੱਚ ਕਰੀ ਜਿੱਥੇ ਗੁਰੂ ਸਾਹਿਬ ਬੈਠੇ ਸੀ। ਸਾਰਿਆਂ ਦਾ ਧਿਆਨ ਉੱਧਰ ਗਿਆ ਕੀ ਰਹਿੰਦੇ ਆ। ਉਹਦੇ 'ਚ ਤਾਂ ਇੱਕ ਬੀਬੀ ਤੁਰੀ ਆ ਰਹੀ ਹੈ ਦਰਿਆ 'ਤੇ, ਐਂ ਚਲੀ ਆ ਰਹੀ ਹੈ ਜਿਵੇਂ ਧਰਤੀ ਦੇ ਉੱਤੇ ਤੁਰਦੇ ਆ। ਉਹ ਸ਼ਬਦ ਵਰਤੀ ਆ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ। ਉਹਨੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਸ਼ੀਸ ਨਵਾਇਆ। ਸਾਰੇ ਨਾਲ ਹੋ ਕੇ ਵੀ ਦੇਖੋ ਇਹ ਰਿਸ਼ਤ ਵਿੱਚੋਂ ਰੂਹਾਂ ਆ ਰਹੀਆਂ ਨੇ, ਜਿਹੜਾ ਗੁਰੂ ਸ਼ਕਤ ਪੂਰਾ ਹੈ ਉਹਨਾਂ ਦੇ ਉੱਤੇ ਬਹੁਤ ਪ੍ਰਭਾਵ ਪੈ ਗਿਆ। ਤੇ ਉਸ ਵੇਲੇ ਮਹਾਰਾਜ ਜੀ ਨੇ ਪੁੱਛਿਆ, ਕਹਿੰਦੇ ਬੀਬਾ ਆਪਣਾ ਪ੍ਰੀਚਾ ਦੋ। ਮਹਾਰਾਜ ਤਾਂ ਜਾਣਦੇ ਸੀ ਪ੍ਰੀਚਾ ਤਾਂ ਸਾਨੂੰ ਦਵਾਉਣਾ ਸੀ, ਪਰ ਉਹਨਾਂ ਬਾਰਾਂ ਵਿੱਚ ਪੀਰਾਂ ਨੂੰ ਦਵਾਉਣਾ ਸੀ। ਉਸਨੇ ਕਿਹਾ ਕਿ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਮੇਰਾ ਪਰਿਵਾਰ, ਮੇਰਾ ਪਤੀ ਹਤਾਰੂ ਲੈਂਦੇ ਸੀ। ਜਦੋਂ ਦਰਬਾਰ ਸਾਹਿਬ ਦੀ ਸਾਰ ਸੇਵਾ ਸ਼ੁਰੂ ਹੋਈ, ਉਸ ਵੇਲੇ ਮੇਰੇ ਮਨ ਵਿੱਚ ਆਇਆ ਕਿ ਮਨਾ ਇਹ ਸੇਵਾ ਮੁੜ ਕੇ ਨਹੀਂ ਮਿਲਣੀ, ਕਾਰ ਸੇਵਾ ਜਿਹੜੀ ਇੱਕ ਵਾਰੀ ਹੋ ਗਈ ਮੁੜਨੀ ਉਹਦੀ ਹੱਥ ਹੀ। ਇਹ ਗੁਰਦੁਆਰਾ ਸਾਹਿਬ ਬਣ ਗਿਆ, ਜਿਹਨਾਂ ਨੇ ਆਪਣੇ ਸੀਸ ਦੇ ਉੱਤੇ ਇੱਟਾਂ ਕੱਟੇ ਚੱਕੇ ਨੇ, ਸਮੈਂਟ ਚੱਕਿਆ, ਉਹ ਖੱਟ ਗਏ, ਦੁਬਾਰਾ ਨਹੀਂ ਆਉਣਾ ਵੀ ਫੇਰ ਆ ਜਾਊਗਾ, ਮੌਕਾ ਹੀ ਦਿੰਦਾ। ਅਤੇ ਮੈਂ ਆਪਣੇ ਪਤੀ ਨੂੰ ਪੁੱਛਿਆ ਵੀ ਮੈਂ ਚਰਨ ਚੜ ਗਿਆ ਕਰਾਂ, ਕਹਿੰਦਾ ਬੱਚਾ, ਕਹਿੰਦੀ ਮੇਰਾ ਬੱਚਾ ਆਪਿਸ ਪੜ, ਕਹਿੰਦੀ ਸੱਚੇ ਪਾਤਸ਼ਾਹ ਬੱਚਿਆਂ ਨੂੰ ਦੁੱਧ ਪਿਲਾ ਕੇ ਘੁੰਘੂੜੇ 'ਤੇ ਝੂਲੇ 'ਤੇ ਰੱਖ ਦਿੰਦੇ ਸੀ। ਅਤੇ ਉਹਦੇ ਬਾਅਦ ਮੈਂ ਸ਼ਬਦ ਦੀ ਸਵਾਰੀ ਕਰਕੇ ਵਾਹੇ ਸੱਜੇ ਪੈਰ ਨਾਲ, ਕਿਉਂਕਿ ਬੀਬੀਆਂ ਸੱਜਾ ਪੈਰ ਪਹਿਲਾਂ ਚੱਕਦੀਆਂ ਨੇ, ਭਾਈ ਪੰਗਵਾ ਪੈਰ ਪਹਿਲਾਂ ਚੱਕਦੇ ਨੇ। ਅਤੇ ਗੁਰੂ ਮੈਂ ਸੱਜੇ ਨਾਲ ਕਹਿੰਦੀ ਸੱਬੇ ਨਾਲ ਕਹਿੰਦੀ ਸੀ, ਵਾਹੇ ਕਹਿ ਕੇ ਮੈਂ ਕਾਬਲ ਤੋਂ ਤੁਰਦੀ ਸੀ, ਗੁਰੂ ਕਹਿ ਕੇ ਮੈਂ ਟੋਕਰੀ ਚੱਕ ਲੈਂਦੀ ਸੀ ਆ ਕੇ। ਇਸ ਗੱਲ ਨੂੰ ਦੇਖ ਕੇ ਗੁਰਸਿੱਖ ਕੁਛ ਹੈਰਾਨ ਹੋਏ ਵੀ ਇਹ ਕਿੱਥੋਂ ਆ ਜਾਂਦੀ ਆ ਚਾਨ। ਅਤੇ ਫਿਰ ਮੈਂ ਥੋੜ੍ਹੀ ਦੇਰ ਬਾਅਦ ਐਂ ਕਰ ਦਿੰਦੀ ਸੀ ਐਂ, ਤਾਂ ਮੈਨੂੰ ਗੁਰੂ ਮਹਾਰਾਜ ਉਹਨਾਂ ਨੇ ਕਿਹਾ ਵੀ ਉਹ ਬੀਬੀ ਨੂੰ ਬੁਲਾਓ, ਇਸੇ ਕੁਛ ਪੁੱਛਣ ਦੇ ਉਤਸੁਕ ਨੇ। ਕਹਿੰਦੇ ਬੀਬਾ ਇਹ ਪੁੱਛਦੇ ਨੇ ਵੀ ਤੁਸੀਂ ਅਚਾਨਕ ਆਉਂਦੇ ਹੋ ਅਤੇ ਅਚਾਨਕ ਚਲੇ ਜਾਂਦੇ ਹੋ, ਅਤੇ ਐਂ ਕਿਉਂ ਕਰਦੇ ਹੋ ਟੋਕਰੀਆਂ ਦੋ ਚਾਰ ਸੁੱਟ ਕੇ? ਕਹਿਣ ਲੱਗੇ ਸੱਚੇ ਪਾਤਸ਼ਾਹ, ਅਸੀਂ ਕ੍ਰਿਸ਼ਤੀ ਲੋਕ ਹਾਂ, ਕਾਬਲ 'ਚ ਰਹਿਣ ਵਾਲੇ ਹਾਂ, ਸੇਵਾ ਕਰ ਨਹੀਂ ਸਕਦੇ, ਪਤੀ ਧਰਮ ਦੇ ਪ੍ਰਤਾਪ ਨਾਲ ਮੇਰੇ ਵਿੱਚ ਇਹ ਸ਼ਰਤੀ ਆ ਗਈ ਕਿ ਮੈਂ ਸਪੇਸ ਵਿੱਚ ਟਰੈਵਲ ਕਰਨਾ, ਜਿੱਥੇ ਮੇਰਾ ਜੀ ਚਾਹੇ ਮੈਂ ਜਾ ਸਕਦਾ। ਸੋ ਮੈਂ ਆਪਣੇ ਪਤੀ ਨੂੰ ਦੱਸਿਆ ਵੀ ਮੈਂ ਬਹੁਤ ਜਾਇਆ ਕਰੂੰ, ਬੱਚੇ ਨੂੰ ਮੈਂ ਝੂਲੇ 'ਤੇ ਪਾਇਆ ਨਹੀਂ ਸੀ, ਉਹ ਚੋਕੀਆਂ ਸੁੱਟਣ ਤੋਂ ਬਾਅਦ ਮੈਂ ਹਲਾਉਂਦੀ ਸੀ ਵੀ ਕਿਤੇ ਜਾਗ ਨਾ ਪਵੇ। ਸੋ ਸੱਚੇ ਪਾਤਸ਼ਾਹ ਗੁਰਦੇਵ ਦੀ ਮੇਰੇ 'ਤੇ ਬੜੀ ਭਾਰੀ ਕਿਰਪਾ ਹੋਈ, ਅਤੇ ਇਹ ਹੋਇਆ ਕਿ ਮੈਂ ਸੱਚਖੰਡ ਦੇ ਵਿੱਚ ਜਾ ਕੇ ਨਿਵਾਸ ਕਰ ਲਿਆ। ਅੱਜ ਮੇਰੇ ਮਨ ਵਿੱਚ ਆਇਆ ਕਿ ਮੈਂ ਜਾ ਕੇ 6ਵੇਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਇਸ ਕਰਕੇ ਮੈਂ ਤੁਹਾਡੇ ਪਾਸ ਆਈ ਹਾਂ, ਕਿਰਪਾ ਕਰੋ। ਜਿਸ ਮੰਡਲ 'ਚ ਅਸੀਂ ਰਹਿੰਦੇ ਹਾਂ ਸੱਚਖੰਡ ਦਾ ਮੰਡਲ, ਉਹਦੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ। ਮਹਾਰਾਜ ਨੇ ਖੁਸ਼ੀ ਬਖਸ਼ੀ, ਉਸੇ ਤਰ੍ਹਾਂ ਦੇ ਨਾਲ ਵਾਪਸ ਗਈ, ਉਵੇਂ ਬਿਜਲੀ ਦੀ ਚਮਕੀ ਉਹ ਲੋਕ। ਹੁਣ ਉਹ ਪੀਰ ਕੁਛ ਨਹੀਂ ਕਹਿ ਸਕਦੇ, ਸਾਰਾ ਕੁਝ ਅੱਖਾਂ ਨਾਲ ਦੇਖਦੇ। ਕਹਿ ਲੱਗੇ ਐਡੀ ਵੱਡੀ ਗੱਦੀ, ਇਹਦੇ ਨਾਲ ਮੱਛਾ ਨਹੀਂ ਖਾਣਾ ਚਾਹੀਦਾ। ਉਹਨਾਂ ਜਹਾਂਗੀਰ ਨੂੰ ਕਿਹਾ, ਕਹਿੰਦੇ ਜਹਾਂਗੀਰ ਇਹ ਮਾਨਵ ਰੂਪ 'ਚ ਨੇ ਗੁਰੂ, ਇਹ ਮਾਨਵ ਜਿੰਨੀ ਮਾਨਵ ਨੂੰ ਸ਼ਕਤੀ ਮਿਲੀ ਹੋਈ ਆ ਉਸ ਮਰਿਆਦਾ ਦੇ ਅੰਦਰ ਰਹਿੰਦੇ ਨੇ, ਸ਼ਕਤੀਆਂ ਨਹੀਂ ਵਰਤਦੇ। ਨਾ ਗੁਰੂ ਅਰਜਨ ਸਾਹਿਬ ਨੂੰ ਕੋਈ ਸ਼ਹੀਦ ਕਰਨ ਵਾਲਾ ਦੁਨੀਆਂ ਸੀ, ਨਾ ਗੁਰੂ ਦਸਵੇਂ ਪਾਤਸ਼ਾਹ ਨੂੰ ਕਿਲੇ 'ਚੋਂ ਕੱਢਣ ਵਾਲਾ ਸੀ, ਨਹੀਂ ਸ਼ਕਤੀਆਂ ਵਰਤਦੇ ਸੀ, ਉਹ ਮਰਿਆਦਾ ਵਿੱਚ ਸੀ। ਇਹਨਾਂ ਨਾਲ ਜਿਹੜਾ ਕੁਛ ਕਰਨਾ ਸੋਚ ਸਮਝ ਕੇ ਕਰੇ, ਕਿਸੇ ਬਾਦਸ਼ਾਹ ਨਾਲ ਕਰਿਓ, ਵੈਸੇ ਤਾਂ ਆਪ ਜਾਂਦੀਆਂ ਸਭ ਕੁਝ ਜਾਣਦੇ। ਉਸ ਵੇਲੇ ਜਹਾਂਗੀਰ ਕੁਛ ਬਿਮਾਰ ਹੋਇਆ, ਨਜੂਮੀਆਂ ਨੂੰ ਪੈਸੇ ਦਿੱਤੇ ਗਏ ਵੀ ਤੇਰੇ ਉੱਤੇ ਸਾਰੀ ਸ਼ਕਤੀ ਚੜ ਗਈ ਹੈ ਅਤੇ ਤੂੰ ਕਿਸੇ ਮਹਾਂਪੁਰਸ਼ ਤੋਂ ਤਪ ਕਰਾ ਚਾਹੀਦਾ, ਜਿਹੜਾ ਕੱਟੇ ਹੋ। ਉਹਨਾਂ ਨੇ ਕਿਹਾ ਜੀ ਇਸ ਵੇਲੇ ਮਹਾਂਪੁਰਸ਼ ਦਾ ਗੁਰੂ ਛੇਵੇਂ ਪਾਤਸ਼ਾਹ ਨਾਲੋਂ ਵੱਡਾ ਕੋਈ ਨਹੀਂ, ਕਿਉਂਕਿ ਉਹ ਚਾਹੁੰਦੇ ਹੀ ਸੀਗੇ ਚੰਦੂ ਵਾਲੀ ਲੋਕੀ, ਵੀ ਜੇ ਇਹਨਾਂ ਦਾ ਬੇਲ ਹੋ ਗਿਆ ਤਾਂ ਮੈਨੂੰ ਖਤਰਾ, ਵੀ ਇਹਨਾਂ ਨੂੰ ਗਵਾਲੀਅਰ ਦਾ ਕਿਲ੍ਹੇ 'ਚ ਭੇਜ। ਗਵਾਲੀਅਰ ਦਾ ਕਿਲ੍ਹਾ ਉਹ ਸੀ ਜਿੱਥੇ ਬੰਦਾ ਚੜਿਆ ਤਾਂ ਜਾਂਦਾ ਸੀ ਪਰ ਜਿਉਂਦਾ ਵਾਪਸ ਨਹੀਂ ਸੀ ਆਉਂਦਾ, ਉੱਥੇ ਸਲੋ ਪੁਆਇਜ਼ਨਿੰਗ ਦਿੱਤੀ ਜਾਂਦੀ, ਰਾਜਿਆਂ ਨੂੰ ਕੈਦ ਕੀਤਾ ਜਾਂਦਾ। ਭਾਰਤ ਵਰਸ਼ ਦੇ ਉਹ ਰਾਜੇ ਜਿਹਨਾਂ ਨੇ ਖਰਾਕ ਦਾ ਖੱਦੜੇ ਖਰਾਕ ਦਾ ਦੇ ਸਕੇ, ਤੇ ਜਿਹਨਾਂ ਕੁਛ ਅਣਖ ਬਚੀ ਹੋਈ ਸੀ ਉਹ ਫੜ ਫੜ ਕੇ 52 ਰਾਜੇ ਉੱਥੇ ਕੈਦ ਕਰੇ ਹੋਏ ਸੀ। ਸਲੋ ਪੋਇਜ਼ਨਿੰਗ ਸੀ, ਬੁਰਾ ਹਾਲ ਉਹਨਾਂ ਦਾ ਹੋਇਆ ਪਿਆ ਸੀ। ਭਗਵਾਨ ਤੋਂ ਵਾਰ ਵਾਰ ਬੇਨਤੀਆਂ ਕਰਦੇ, ਹੈ ਪ੍ਰਭੂ ਪ੍ਰਹਲਾਦ ਨੂੰ ਤੂੰ ਵਾੜਿਆ ਸੀ, ਦ੍ਰੌਪਦੀ ਨੂੰ ਤੂੰ ਵਾੜਿਆ ਦੁੱਖ ਯੁਗ ਦੇ ਅੰਦਰ, ਤੇ ਤੂੰ ਸਦਾ ਹੀ ਰਾਖੀ ਕਰਦਾ, ਅਸੀਂ ਭਗਤਾਂ ਤੇਰੇ ਨਹੀਂ ਹਾਂ ਪਰ ਤੇਰੇ ਬੰਦੇ ਹਾਂ। ਇਸ ਵੇਲੇ ਸਾਡਾ ਕੋਈ ਆਸਰਾ ਨਹੀਂ ਤੇਰੇ ਬਗੈਰ, ਤੂੰ ਸਾਡੀ ਸਹਾਇਤਾ ਕਰੇ ਤਾਂ ਅਸੀਂ ਬਚ ਸਕਦੇ। ਗੁਰੂ ਮਹਾਰਾਜ ਕੋਲ ਸਾਰੀਆਂ ਅਰਦਾਸਾਂ ਪੜ੍ਹਦੀਆਂ ਸੀ। ਸੋ ਕਾਰਨ ਬਣਾਇਆ ਵੀ ਗੁਰੂ ਮਹਾਰਾਜ ਨੂੰ ਭੇਜ ਦਿਓ, ਗਵਾਲੀਅਰ ਦੇ ਕਿਲ੍ਹੇ 'ਚ ਭੇਜ ਦਿੱਤਾ। ਵਿਚਾਰੇ ਨੇ ਮਹਾਰਾਜ ਬਾਦਸ਼ਾਹ ਨੇ ਜਹਾਂਗੀਰ ਨੇ ਬੜਾ ਮਕਰ ਨਾਲ ਕਿਹਾ ਵੀ ਮੇਰੇ ਉੱਤੇ ਸਾਧ ਸਤੀ ਹੈ, ਤੁਸੀਂ ਮਹਾਰਾਜ ਮੁਸਕਰਾ ਤੇ ਸਾਡੇ ਸਾਧ ਵੀ ਤੇਰੇ ਉੱਤੇ ਹੋ ਗਈ ਹੈ, ਚਲੋ ਅਸੀਂ ਚਲੇ ਜਾਂਦੇ। ਕਿਉਂਕਿ ਮਹਾਰਾਜ ਦੇ ਜਾਣੇ ਸੀ ਉਸ ਵੇਲੇ ਜਦੋਂ ਕਿਲ੍ਹੇ ਵਿੱਚ ਚਲੇ ਗਏ। ਪਹਿਲੇ ਦਿਨ ਇਹ ਹੋਇਆ ਵੀ ਪ੍ਰਸ਼ਾਦ ਇਹਨਾਂ ਦੇ ਪ੍ਰਸ਼ਾਦੇ ਵਿੱਚ ਸਲੋਕ ਵਾਇਦਨ ਪਾ ਦਿਓ, ਹੌਲੀ 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 ਇਹ ਖਤਮ ਕਰ ਲੈਣਾ। ਜਦ ਪ੍ਰਸ਼ਾਦਾ ਆਇਆ ਮਹਾਰਾਜ ਕਹਿੰਦੇ ਅਸੀਂ ਤਾਂ ਨਹੀਂ ਛੱਡਣਾ ਭਾਈ, ਇਹ ਰਾਸ਼ੀ ਘਰ ਵਿੱਚੋਂ ਆਇਆ, ਰਾਸ਼ੀ ਅੰਨ ਸਦਾ ਹੀ ਮਿਲੇਗੀ ਨਾ ਲਾਉਂਦਾ ਜਿਹਾ ਗਿਆਨ ਆ ਜਾਵਾ। ਇਹਨਾਂ ਦੇ ਪਵਿੱਤਰ ਨਹੀਂ ਅਸੀਂ ਖਾਣ, ਹਾਂ ਸਾਡੇ ਗੁੱਸੇ ਖੈਰੇ ਬਾਹਰ ਕਿਰਤੀ ਸਿੰਘ ਨੂੰ ਕਰੋ ਜਿਹੜਾ ਮਿਹਨਤ ਕਰਦਾ ਫਲ ਚਲਾਉਂਦਾ, ਜਾਂ ਮਿਹਨਤ ਹੋਰ ਕਰਦਾ ਸੱਚ ਦੀ ਕਮਾਈ ਕਰਦਾ ਮਜ਼ਦੂਰੀ ਕਰਦਾ, ਉਹ ਜਿਹੜਾ ਪ੍ਰਸ਼ਾਦੇ ਦੋ ਸਾਨੂੰ ਭੇਜ ਦੇਣਗੇ ਅਸੀਂ ਅੱਠਾਂ ਪੈਰਾਂ ਛੱਡ ਲਿਆ ਕਰਾਂ। ਉਸ ਵੇਲੇ ਕਈ ਸਿੰਘ ਗੁਰੂ ਮਹਾਰਾਜ ਦੇ ਨਾਲ ਗਏ ਬਾਹਰ ਕਿਲ੍ਹੇ ਦੇ, ਜਦ ਉਹ ਦਰੋਗੇ ਨੇ ਇਹ ਗੱਲ ਦੱਸੀ ਉਹਨਾਂ ਨੇ ਮਜ਼ਦੂਰੀ ਕਰੀ, ਮਜ਼ਦੂਰੀ ਕਰਕੇ ਲਿਆ ਮਹਾਰਾਜ ਕੋਲ ਅੰਦਰ ਭੇਜੇ, ਭਾਅ ਬੜੇ ਸਸਤੇ ਸੀ ਕਿ ਮਹਾਰਾਜ ਨੇ ਆਪ ਹੀ ਪ੍ਰਸ਼ਾਦਾ ਛੱਡਿਆ। ਅਤੇ ਉਹਨਾਂ ਨੂੰ ਅਖੀਰ ਇਹ ਹੋਇਆ ਵੀ ਸਿੱਖਾਂ ਵੱਲੋਂ ਜਾਣਾ ਸ਼ੁਰੂ ਹੋ ਗਿਆ, ਦੇਗਾਂ ਅੰਦਰ ਵੜ ਲੱਗ ਗਈਆਂ, ਰਾਜਿਆਂ ਨੂੰ ਸੁਰਤ ਆ ਗਈ। ਉਹਦੇ ਬਾਅਦ ਜਹਾਂਗੀਰ ਨੇ ਕਿਉਂਕਿ ਬੰਦ ਕਰਨਾ ਹੀ ਕਰਨਾ ਸੀ ਉਹਨਾਂ ਨੂੰ, ਉਹਦੇ ਬਾਰੇ ਕੋਈ ਹਥਿਆਰ ਕਲੀਅਰ ਨਹੀਂ ਆ ਵੀ ਗੁਰੂ ਸਾਹਿਬ ਕਿੰਨੀ ਦੇਰ ਰਹੇ, ਪਰ ਸਿੰਘਾਂ ਨੇ ਕਿਹਾ ਵੀ ਇਹ ਛੜੀਆ। ਮਾਤਾ ਜੀ ਨੇ ਕਿਹਾ ਵੀ ਅੱਗੇ ਗੁਰੂ ਅਰਜਨ ਸਾਹਿਬ ਸ਼ਹੀਦ ਕਰਤੇ ਇਹਨਾਂ ਨੇ, ਹੁਣ ਜੇ ਇਹਨਾਂ ਨੂੰ ਵੀ ਕਰਤਾ। ਉਹ ਕਹਿੰਦੇ ਮਾਤਾ ਜੀ, ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਤੁਸੀਂ ਜਾਣਦੇ ਹੋ ਗੁਰਸਿੱਖਾਂ ਦੀ ਸ਼ਕਤੀ, ਅਸੀਂ ਕਿਲ੍ਹੇ ਤੋਂ ਉੜ ਕੇ ਲੰਘ ਜਾਂਦੇ ਹਾਂ, ਗੁਰੂ ਸਾਹਿਬ ਦੀ ਗੱਲ, ਗੁਰੂ ਸਾਹਿਬ ਕੋਲ ਸਾਰੀਆਂ ਸ਼ਕਤੀਆਂ ਬਈ, ਜੇ ਅਸੀਂ ਕੋਈ ਸ਼ਕਤੀ ਵਰਤੀ ਗੁਰੂ ਸਾਹਿਬ ਨੇ ਕਹਿਣਾ ਵੀ ਤੂੰ ਸ਼ਕਤੀਆਂ ਵਰਤੀਆਂ, ਵੀ ਅਸੀਂ ਨਹੀਂ ਸੀਗੇ ਵਰਤ ਸਕਦੇ। ਮਾਤਾ ਜੀ ਕਹਿੰਦੀ ਨਹੀਂ, ਬਾਬਾ ਬੁੱਢਾ ਜੀ ਤੁਹਾਨੂੰ ਕੁਛ ਨਹੀਂ ਕਹਿਣਾ, ਇਸ ਵੇਲੇ ਸੰਕਟ ਦਾ ਹੱਲ ਕਰੋ। ਉਸ ਵੇਲੇ ਬਾਬਾ ਬੁੱਢਾ ਜੀ ਨੇ ਸਿੱਖਾਂ ਨੂੰ ਕਹਿ ਦਿੱਤਾ, ਭਾਈ ਪੁਰਾਣਾ ਸੀ, ਪੰਜ ਚਾਰ ਸਿੰਘ ਸੀਗੇ, ਇਹਨਾਂ ਕੋਲ ਸ਼ਕਤੀ ਸੀ ਦੇਹ ਬਦਲਣ ਦੀ, ਇਹ ਗੁਪਤ ਰੂਪ ਜਰਾਤ ਨੂੰ ਦੇਹ ਬਦਲ ਕੇ ਸ਼ਹਿਰ ਦੀ ਉਹਦੇ ਉੱਪਰ ਖਰਦਿਆ ਕਰਨ, ਮਨੁੱਖਾਂ ਨੂੰ ਬੋਲ ਕੇ ਕਹਿਣ ਲੱਗ ਗਏ ਵੀ ਤੂੰ ਗੁਰੂ ਸਾਹਿਬ ਨੂੰ ਅੰਦਰ ਬੰਦ ਕਰਿਆ ਤਾਂ ਅਸੀਂ ਮਾਰ ਦਾਂਗੇ, ਜੇ ਤੂੰ ਨਾ ਇਹ ਗੱਲ ਉਹਨਾਂ ਨੂੰ ਰਿਹਾ ਕਰ। ਪਹਿਲੀ ਗੁਰਜੀ ਲੋਕੀ ਸੀ ਉਹ ਕਹਿੰਦੇ ਨਹੀਂ ਮਹਾਰਾਜ, ਸਰਬ ਸਿੱਧੀ ਦਰਸ਼ਨ ਦੇ ਰਹੀ ਹੈ ਤੁਹਾਨੂੰ, ਹੁਣ ਗੁਰੂ ਨੇ ਕੰਮ ਕਰਿਆ ਦੇਖ ਲਓ ਸਾਹਮਣੇ ਆ ਵੀ ਗੁਰੂ ਨੂੰ ਬਹੁਤ ਬਹੁਤ ਤਪ ਕਰ। ਉਹ ਦੂਏ ਦਿਨ ਜਵਾਬ ਦੇ ਦਿੰਦੇ ਸੀ ਅਖੀਰ ਜਹਾਂਗੀਰ ਨੂੰ ਜੀ ਨੀਂਦ ਬੰਦ ਹੋ ਗਈ ਨਾ ਦਿਨੇ ਸੌਂ ਸਕੇ ਨਾ ਰਾਤ ਨੂੰ ਸੌਂ ਸਕੇ, ਉਹ ਮਜਬੂਰ ਹੋ ਗਿਆ ਵੀ ਗੁਰੂ ਸਾਹਿਬ ਨੂੰ ਮੈਂ ਛੱਡਾਂ। ਗੁਰੂ ਸਾਹਿਬ ਕਹਿੰਦੇ ਵੀ ਮੈਂ ਤਾਂ ਜਾਣਾ ਹੀ ਨਹੀਂ ਇੱਥੇ, ਸਾਡਾ ਤਾਂ ਦਿਲ ਬੜਾ ਲੱਗਿਆ ਹੈ, ਸਤਸੰਗ ਹੁੰਦਾ ਹੈ, ਰਾਜੇ ਵਿਚਾਰੇ ਮਰ ਰਹੇ ਜੀ ਸਾਰੇ, ਇਹਨਾਂ ਦਾ ਕੀ ਹਾਲ ਹੋ ਜੇ ਅਸੀਂ ਚਲੇ ਗਏ। ਵਜ਼ੀਰ ਖਾਨ ਲੈਣ ਵਾਸਤੇ ਆਇਆ, ਉਹਦਾ ਗੁਰੂ ਘਰ ਦਾ ਹਰਦਰਦ ਰਿਹਾ ਸਦਾ ਹੀ, ਪ੍ਰਾਈਮ ਮਿਨਿਸਟਰ ਸੀ ਉਹ ਸਰ ਇਹਨਾਂ ਦਾ ਵਜ਼ੀਰ ਯਾਦ, ਉਹ ਕਹਿੰਦੇ ਵਜ਼ੀਰ ਖਾਨ ਆਪਣੇ ਬਾਦਸ਼ਾਹ ਨੂੰ ਕਹਿ ਦੇ ਵੀ ਅਸੀਂ ਨਹੀਂ ਜਾਣਾ, ਅਸੀਂ ਤਾਂ ਜਾਣਾ ਜੇ ਇਹ ਸਾਰਾ ਕਿਲਾ ਖਾਲੀ ਕਰ, ਕੋਈ ਬੰਦਾ ਨਾ ਇੱਥੇ ਰਹੇ। ਉਹ ਕਹਿੰਦੇ ਰਾਸ਼ੀ ਕਹਿੰਦੀ ਰਾਜੇ ਉੱਥੇ ਕਹਿ ਦਿੰਦੇ ਬੰਦਾ ਗਿਣਤੀ ਵਿੱਚ ਸੀ, ਪਰ ਇਹ ਹੈ ਵੀ ਉਹ ਸਮਾਂ ਇਹੋ ਜਿਹਾ ਸੀ, ਲਿਖ ਨਹੀਂ ਸਕਦੇ ਵੀ ਕਿਹੜੀ ਸਟੇਟ ਦਾ ਕਿਹੜਾ ਰਾਜਾ ਸੀ, ਕਿਹੜੀ ਸਟੇਟ ਦਾ ਕਿਹੜਾ। ਸਾਡੇ ਇੰਨਾ ਹੀ ਰਹਿ ਗਿਆ ਵੀ ਭਾਰਤ ਵਾਸ ਦੇ ਰਾਜਪੂਤਾਂ ਦੇ ਜਾਂ ਪਹਾੜ ਵਿੱਚੋਂ ਭੀਮ ਸੈਨ ਜਿਹੜਾ ਗੁਰੂ ਸਾਹਿਬ ਨੂੰ ਲੜਦਾ ਰਿਹਾ, ਉਹ ਦਾਦਾ ਵੀ ਉਹਦੇ ਵਿੱਚ ਸੀ। ਉਹ ਗੁਰੂ ਸਾਹਿਬ ਨੇ ਜਦੋਂ ਇਹ ਗੱਲ ਕਹੀ, ਉਹ ਜਹਾਂਗੀਰ ਉੱਪਰ ਤੰਗ ਪੈ ਗਿਆ। ਇਹਨੇ ਮੀਆਂ ਮੀਰ ਆ ਕੇ ਉਹ ਕਹਿਣ ਲੱਗੇ, ਤੁਸੀਂ ਬੜਾ ਮਾੜਾ ਕੰਮ ਕਰਿਆ, ਗੁਰੂ ਸਾਹਿਬ ਨੂੰ ਬੰਦ ਕਰਤਾ, ਥੋੜ੍ਹਾ ਰਾਜ ਵੀ ਜਾਂਦਾ ਰਹੂਗਾ, ਤੁਸੀਂ ਪਾਪ ਕਰਕੇ। ਉਸ ਵੇਲੇ ਗੁਰੂ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਜਿੰਨੇ ਰਾਜੇ ਤੁਹਾਡਾ ਚੋਲਾ ਫੜ ਲੈਣ ਕੰਨੀ, ਉਹਨੇ ਅਸੀਂ ਛੱਡ ਦਾਂਗੇ। ਮਹਾਰਾਜ ਨੇ ਦਰੋਗੇ ਨੂੰ ਕਿਹਾ, ਕਿਉਂਕਿ ਉਹ ਸ਼ਰਧਾਲੂ ਸੀ ਹਰਦਾਸ, ਕਹਿੰਦੇ ਹਰਦਾਸ ਦੇ ਕਿੰਨੇ ਰਾਜੇ ਨੇ, ਕਹਿੰਦੇ ਬਵੰਜਾ ਨੇ, ਕਹਿੰਦੇ ਬਵੰਜਾ ਕਲੀਆਂ ਚੋਲਾ ਨਾਲ ਉਹ ਚੋਲਾ ਆ ਕੇ ਕਹਿੰਦਾ ਗਿਣੀਆਂ ਤਾਂ ਪੰਜਾਹ। ਉਹਨੇ ਕਿਹਾ ਚੋਲੇ ਦੀਆਂ ਕਣੀਆਂ ਜਿੰਨੀਆਂ ਫੜ ਲੈਣਗੇ ਉਹਨਾਂ ਨੂੰ ਮੈਂ ਛੱਡ ਦੂੰ। ਦੋ ਲੈ ਗਏ ਵਿਚਾਰੇ, ਉਹ ਦੋ ਕਹਿੰਦੇ ਸੱਚੇ ਪਾਸੇ ਸਾਡਾ ਕੀ ਆ, ਅਸੀਂ ਤਾਂ ਨੱਪ ਕੇ ਵੀ ਫੇਰੇ ਰਹਿ ਗਏ। ਉਸ ਵੇਲੇ ਗੁਰੂ ਮਹਾਰਾਜ ਨੇ ਜਿਹੜੀ ਪੈਟੀ ਸੀ ਨਾ ਇਹਦੀ ਖੋਲ ਕੇ ਕਹਿੰਦੇ ਲਓ, ਇਹ ਕਹਿੰਦਾ ਵੀ ਕਹਿੰਦੇ ਹੱਥ ਪਾ ਲਓ। ਉਹ ਬਵੰਜਾ ਨੇ ਬਵੰਜਾ ਰਾਜੇ ਨੇ ਪਾ ਲਏ ਅਤੇ ਗੁਰੂ ਮਹਾਰਾਜ ਸਾਰਾ ਕਿਲਾ ਖਾਲੀ ਕਰਾ ਕੇ ਬਾਹਰ ਆ ਗਏ। ਇਹ ਭਾਰਤ ਵਰਸ਼ ਦੇ ਇਤਿਹਾਸ ਵਿੱਚ ਇੱਕ ਐਡੀ ਵੱਡੀ ਘਟਨਾ ਹੈ ਜਿਸ ਨੂੰ ਨਾ ਸਾਡੇ ਲਿਖਾਰੀਆਂ ਨੇ ਖੋਲ ਕੇ ਲਿਖਿਆ, ਨਾ ਉਹਨਾਂ ਨੇ ਲਿਖਿਆ। ਉਹ ਤਾਂ ਲਿਖੇ ਨਹੀਂ ਸਕਦੇ, ਉਹ ਤਾਂ ਆਪਣੇ ਹਿਸਾਬ ਦੀਆਂ ਗੱਲਾਂ ਲਿਖਦੇ ਸੀ। ਉਸ ਵੇਲੇ ਬੜੀਆਂ ਭਾਰੀਆਂ ਖੁਸ਼ੀਆਂ ਜਹਾਂਗੀਰ ਦੇ ਕੋਲ ਮਹਾਰਾਜ ਨੇ ਜਾਮਨੀ ਦਿੱਤੀ ਕਿ ਰਾਜ ਕਰਨਗੇ, ਸਹੀ ਕਰਨਗੇ, ਇਹਨਾਂ ਦਾ ਰਾਜ ਵਾਪਸ ਕਰਦੇ। ਛਡਾਇਆ ਹੀ ਨਹੀਂ ਹੈ, ਰਾਜ ਵੀ ਵਾਪਸ ਕਰਾ ਤਾ। ਉਸ ਵੇਲੇ ਸਾਰੇ ਭਾਰਤ ਵਿੱਚ ਬੜੀਆਂ ਖੁਸ਼ੀਆਂ ਹੋ ਗਈਆਂ ਅਤੇ ਗੁਰੂ ਮਹਾਰਾਜ ਜੀ ਵਾਪਸ ਜਦੋਂ ਦਰਬਾਰ ਸਾਹਿਬ ਆਏ, ਉਸ ਵੇਲੇ ਜਦੋਂ ਆ ਕੇ ਮਾਤਾ ਜੀ ਨੂੰ ਨਮਸਕਾਰ ਕਰੀਏ ਉਹਨਾਂ ਨੇ, ਉਹ ਜਦ ਸੂਰਜ ਛਿਪਿਆ ਉਸ ਵੇਲੇ ਸਾਰੇ ਜਗਮਗਾ ਉੱਠੇ ਘਰ, ਜਿੱਥੇ ਜਿੱਥੇ ਗੁਰਸਿੱਖਾਂ ਦੇ ਜੂਜਿਆਂ ਦੇ ਸਾਰੇ ਚਾਨਣਾ ਹੋ ਗਿਆ। ਇਸ ਤਰ੍ਹਾਂ ਇਸ ਦੀਵਾਲੀ ਦੇ ਨਾਲ ਸਾਡੀ ਸਾਂਝ ਪੈ ਗਈ, ਸਾਡੇ ਵਾਸਤੇ ਪਵਿੱਤਰ ਦਿਨ ਹੋ ਗਿਆ। ਇਹਨੂੰ ਅਸੀਂ ਬੰਦੀ ਛੋੜ ਦਾ ਦਿਨ ਕਹਿੰਦੇ ਹਾਂ। ਗੁਰੂ ਮਹਾਰਾਜ ਨੇ ਉਹ ਰਾਤ ਜਿਹਨਾਂ ਨੇ ਕਦੇ ਛੁੱਟਣਾ ਹੀ ਨਹੀਂ ਸੀ ਉਸ ਰਾਤ, ਹੁਣ ਅਸੀਂ ਕਹਿੰਦੇ ਹਾਂ ਵੀ ਕੋਈ ਹੁਣ ਵੀ ਗੁਰੂ ਮਹਾਰਾਜ ਛੁਟਾ, ਗੁਰੂ ਮਹਾਰਾਜ ਉਹ ਛੁਟਾਉਂਦੇ। ਹੁਣੇ ਤੁਸੀਂ ਹੁਕਮਨਾਮਾ ਸੁਣਿਆ, ਆਪਾਂ ਇੱਕ ਕਿਲ੍ਹੇ ਚ ਬਣਦਾ ਸਾਰੇ, ਜਿਹਦੇ 83 ਦਰਵਾਜ਼ੇ ਨੇ, 83 ਤਾਂ ਬੰਦ ਹੋਏ ਤੇ ਇੱਕ ਖੁੱਲ੍ਹਾ। ਸਾਨੂੰ ਅਸੀਂ ਦੁਖੀ ਹੋਏ ਜਾਂਦੇ ਹਾਂ ਦੁੱਖ, ਕਿਉਂਕਿ ਮਹਾਰਾਜ ਨੇ ਕਿਹਾ ਨਾਨਕ ਦੁਖੀ ਆ ਸਭ ਸੰਸਾਰ, ਇਹਦੇ 'ਚ ਅਸੀਂ ਬਚ ਨਹੀਂ ਸਕਦੇ, ਅਸੀਂ ਵੀ ਦੁਖੀਆਂ ਚਾਹੇ। ਲੇਕਿਨ ਬੰਦੀ ਖੋੜ ਦਾ ਦਰਵਾਜ਼ਾ ਖੁੱਲ੍ਹਾ, ਉਹ ਕਹਿੰਦਾ 84 ਦਾ ਚੱਕਰ ਜੋ ਮੈਂ ਤੁਹਾਨੂੰ ਕੱਢ ਦਿੰਦਾ, ਮੇਰੀ ਗੱਲ ਮੰਨ ਲਓ। ਉਹ ਇਹ ਹੈ ਕਿ ਪਹਿਲਾਂ ਤੁਸੀਂ ਮਨੁੱਖ ਹੋ, ਮਨੁੱਖ ਹੋ ਕੇ ਇਹ ਦੇਖੋ ਵੀ ਤੂੰ ਕੀ ਕਰਨਾ ਹੈ। ਆਹ ਗੱਲ ਸਾਡੇ ਦਿਮਾਗ 'ਚ ਨਹੀਂ ਬਹਿੰਦੀ, ਨਾ ਅਸੀਂ ਸੋਚਦੇ ਵੀ ਮੈਂ ਕੀ ਕਰਨਾ। ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈ, ਲੱਗਾ ਕਿਤੇ ਖਬਰ ਲੈ ਸਭ ਉੱਠਦੀ ਚੱਲਦੀ ਰਹਿ, ਤੇਰੀ ਤਾਂ ਰਾਤ ਮੁੱਕ ਗਈ ਹੋਰ ਨਹੀਂ, ਕਿਹੜੇ ਕੰਮ ਦੇ ਵਿੱਚ ਤੂੰ ਲੱਗ ਗਿਆ। ਇਹ ਮਾਇਆ ਦਾ ਐਸਾ ਨਸ਼ਾ ਚੜਿਆ ਹੋਇਆ ਤੇ ਹੀ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਕਿਆ ਰਹਿਣ ਪਿਆ। ਦਰਵਾਜ਼ਾ ਤਾਂ ਖੋਲ ਦਿੱਤਾ, ਮੰਤਰ ਵੀ ਦੱਸਤਾ, ਚਾਬੀ ਵੀ ਦੇ ਦਿੱਤੀ, ਚਾਬੀ ਆ ਵਾਹਿਗੁਰੂ, ਦਰਵਾਜ਼ਾ ਲੱਗਿਆ ਹਉਮੈ ਦਾ ਤਾਰਾ ਲੱਗਿਆ ਹੋਇਆ, ਇਹ ਤਾਰਾ ਖੁੱਲੂ ਦਾ ਵਾਹਿਗੁਰੂ ਗੁਰਮੰਤਰ ਹੈ ਜਾਂ ਹਉਮੈ ਕੋਈ ਸਾਹ ਸੰਗੀ, ਅਸੀਂ ਵੀ ਛੁੱਟ ਸਕਦੇ ਹਾਂ, ਅਸੀਂ ਵੀ ਇਸ ਵੱਡੇ ਕਿਲ੍ਹੇ ਚੋਂ ਨਿਕਲ ਕੇ ਆਜ਼ਾਦ ਹੋ ਸਕਦੇ ਹਾਂ, ਜੇ ਤਾਰਾ ਖੁੱਲਣ ਦੀ ਸਾਨੂੰ ਜਾਂਚ ਆ ਜਾਵੇ। ਜੇ ਸਾਡਾ ਮਨ ਇਹ ਵਿਸ਼ਵਾਸ ਕਰ ਦੇਵੇ ਕਿ ਪ੍ਰਾਣੀ ਤੋਂ ਆਇਓ ਲਾਹਾ ਲੈਣ, ਨਹੀਂ ਮਨ ਕਰਨਾ ਭਾਈ ਪ੍ਰਾਪਤ ਮਾਨਸ ਦੇਵਰੀਆ ਗੋਬਿੰਦ ਮਿਲ ਗਈ ਹੈ ਤੇਰੀ ਵਰੀਆ, ਤੇਰੀ ਵਰੀਆ ਇਹੋ ਜਿਹਾ ਪਿਆਰਿਆ ਮਿਲਿਆ ਨਹੀਂ ਅਜੇ ਤੈਨੂੰ, ਕਿਹੜੇ ਕਫਕੜਾ ਚ ਲੱਗ ਗਿਆ ਜਿਸ ਬੱਖਰ ਕੋਲ ਲੈ ਤੂੰ ਆਇਆ, ਕਿੱਥੋਂ ਮਿਲੂਗੀ? ਕਹਿੰਦੇ ਗੁਰੂ ਦੇ ਦਰਵਾਜ਼ੇ ਤੋਂ ਮਿਲਦੀ ਹੈ। ਰਾਮ ਨਾਮ ਸਤਿ ਦਾਰਾ ਪਾਇਆ, ਮਿਲਦੀ ਕਿਵੇਂ ਹੈ? ਕਹਿੰਦੇ ਤਾਜੋ ਮਾਨ ਲਿਆ ਮਨ ਹੋਰ, ਮੈਂ ਭਾਗ ਛੱਡਦੇ ਜੇ ਨਾਮ ਲੈਣਾ। ਕਹਿੰਦੇ ਜਿਹੜੇ ਅਮਰ ਛੱਡਦੇ ਨੇ ਉਹ ਮੈਂ ਭਾਗ ਛੱਡਦੇ ਨੇ, ਪਰ ਨਾਮ ਨਹੀਂ ਮਿਲਦਾ ਮੰਤਰ ਮਿਲਦਾ, ਨਾਮ ਨਹੀਂ ਮਿਲਦਾ ਜੇ ਕਿਹੜੇ ਨਾਮ ਮਿਲ ਗਿਆ। ਮੈਂ ਵੀ ਉੱਥੇ ਜਾ ਕੇ ਲਿਆ ਉਹ ਨਾਮ, ਸਾਰੇ ਸੰਤਾਂ ਨੂੰ ਨਾਮ ਲਿਆ। ਸੰਤ ਨਾਮ ਜਦ ਦਿੰਦੇ ਨੇ ਜਿਸ ਵਕਤ ਆਤਮ ਪ੍ਰਸੰਨ ਹੋ ਜਾਣ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿੰਨ ਗੁਰਸਿੱਖ ਗੁਰ ਉਪਦੇਸ਼ ਸੁਣਾ ਲੈ। ਅਸੀਂ ਦਿਆਲ ਨੂੰ ਕਰਦੇ ਨਹੀਂ, ਅਸੀਂ ਤਾਂ ਮੰਗਾਂ ਵਿੱਚ ਪਏ ਹੋਏ, ਮੈਨੂੰ ਆਹ ਮਿਲਦੇ, ਮੈਨੂੰ ਆਹ ਮਿਲਦੇ, ਮੈਨੂੰ ਆਹ ਮਿਲਦੇ, ਆਖੇ ਮੰਗੇ ਦੇ 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 ਸਾਰੀ ਜ਼ਿੰਦਗੀ ਦੇ ਲੈਂਦਾ। ਸੋਚ ਲਓ ਸਾਰੇ ਕਿੰਨੇ ਬੈਠੇ, ਕਦੇ ਕੋਈ ਮੰਗਦਾ ਨਹੀਂ ਨਾਲ, ਕਦੇ ਕੋਈ ਮੰਗਦਾ ਵੀ ਮੈਂ ਛੁੱਟ ਜਾਵਾਂ। ਮਹਾਰਾਜ ਕਹਿੰਦੇ ਫਸਣ ਕੀ ਬਿਨ ਸਭ ਕੋਈ ਜਾਣੇ, ਛੁੱਟਣ ਕੀ ਕੋਈ। ਫਸਣ ਵਾਲੀਆਂ ਗੱਲਾਂ ਅਸੀਂ ਮੰਗਦੇ, ਮੇਰੇ ਪੁੱਤਰ ਹੋ ਜਾਵੇ ਜੀ, ਇਹ ਵੱਡਾ ਹੋ ਜਾਵੇ, ਪਾਸ ਹੋ ਜਾਵੇ, ਨੌਕਰੀ ਮਿਲ ਜਾਵੇ, ਹੋਏ ਇਹਦਾ ਵਿਆਹ ਹੋ ਜਾਵੇ, ਹੋਏ ਇਹਦੇ ਪੁੱਤਰ ਹੋ ਜਾਵੇ। ਇਹ ਚੱਕਰ ਕਦੇ ਮੁੱਕਿਆ ਵੀ ਹੈ ਕਿਸੇ ਦਾ, ਬਾਸ਼ਨਾ ਦੇ ਵਿੱਚ ਘੇਰੇ ਪਏ। ਅਤੇ ਜਿਹੜਾ ਬੰਦੀ ਛੋੜਾ ਤਾਂ ਤਿਆਰ ਬੈਠਾ ਛਡਾਉਣ ਵਾਸਤੇ, ਸਾਰਿਆਂ ਦੀ ਲੋੜ ਹੈ ਉਹਦੇ ਤਰੀਆਂ ਚੋਲਾ ਫੜਨ ਦੀ, ਦਮਨ ਫੜਨ ਦੀ। ਜੇ ਅਸੀਂ ਗੁਰੂ ਦਾ ਦਮਨ ਫੜ ਕੇ ਨੇਚੇ ਨਾਲ ਲੱਗ ਗਏ, ਫਿਰ ਕਿਤੇ ਜੋ ਉਹ ਜਿਹੜੇ ਗਵਾਲੀਅਰ ਤੋਂ ਛੁੱਟੇ ਸੀ, ਅਸੀਂ ਵੀ ਸਾਰੇ ਛੁੱਟ ਸਕਦੇ। ਸੋ ਦੀਵਾਲੀ ਸਾਨੂੰ ਵਾਰ ਵਾਰ ਯਾਦ ਕਰਾਉਂਦੀ ਹੈ ਕਿ ਬੰਦੀ ਛੋੜ ਨੂੰ ਯਾਦ ਕਰੋ। ਉਹ ਹੁਣ ਵੀ ਹਾਜ਼ਰ ਹੈ ਸਾਨੂੰ ਬੰਦੀ ਵਿੱਚੋਂ ਕੱਢਣ ਦੇ ਵਾਸਤੇ, ਕਿਉਂਕਿ ਬੰਦੀ ਵਿੱਚ ਪਿਆ ਨੂੰ ਫਿਰਤ ਫਿਰਤ ਬਹੁਤੇ ਯੁਗ ਹਾਰੇ। ਉਹ ਮਾਨਸ ਦੇ ਲਈ ਨਾਮੇ ਕੈਦ ਮਿਲਣ ਕੀ ਵਧੀਆ ਸਿਮਰਤ ਕਹਾਣੀ, ਕਹਿੰਦਾ ਕਿ ਬਹੁਤ ਹੈ ਤਾਂ ਮੁੱਕਣਾ ਹੀ ਨਹੀਂ ਮੇਰੀ ਗੱਲਬਾਤ। ਤਾਂ ਦੀਵਾਲੀ ਦਾ ਦਿਨ ਹੈ, ਬਿਰਿਆਤ ਇਤਿਹਾਸ ਲੈਣ ਦੇਣ ਜਾਣਾ ਦੇਣੇ ਦੇਣੇ ਕੀਰਤਨ ਦਾ ਭੋਗ ਇਸ ਕਰਕੇ ਸਭ ਜਿਹੜੇ ਪਿਆ। ਸੋ ਮੇਰੀ ਤਾਂ ਕੋਈ ਬੇਨਤੀ ਹੈ, ਉਹ ਹੈ ਕਿ ਗੱਲ ਸਮਝ, ਜੇ ਨਹੀਂ ਸਮਝਿਆ ਮਹਾਰਾਜ ਕਹਿੰਦੇ ਆਪਣਾ ਇਹ ਸ੍ਰਿਸ਼ਟ ਮੈਂ ਦਿਨ ਬੂਝੇ ਫਸਟ ਹੋ ਸਾਰੇ ਪਸ਼ੂ ਇੰਨੀ ਢੋਲ, ਜਿਹਨੂੰ ਇਹ ਨਹੀਂ ਪਤਾ ਸੁਣਦਾ ਤੂੰ ਕੌਣ ਕਹਾਂ ਤੋਂ ਆਇਆ। ਇਹ ਪੀਣਾ ਚਾਹੁੰਦੀ ਕਿਤੇ ਕੁ ਮੁੱਦਤ ਚਲਦੇ ਖਬਰ ਨਾ ਪਾਇਓ। ਕਹਿੰਦੇ ਮੈਂ ਪੀ ਐੱਚ ਡੀ ਕਰੀ ਹੋਈ ਹਾਂ, ਮੈਂ ਵੱਡਾ ਲੈਕਚਰਾਰ ਹਾਂ, ਮੈਂ ਵੱਡਾ ਰਾਗੀ ਹਾਂ, ਮੈਂ ਵੱਡਾ ਪ੍ਰਚਾਰਕ ਹਾਂ, ਕਿੱਥੋਂ ਆ ਲੱਗੀ ਹੈ? ਕਹਿੰਦਾ ਇਹ ਨਹੀਂ ਪਤਾ ਤੂੰ ਆਇਆ ਕਿੱਥੋਂ ਆ, ਤੈਨੂੰ ਸਿਰਫ ਤੇਰੇ ਮਾਂ ਬਾਪ ਨੇ ਦੱਸਿਆ ਵੀ ਸਾਡਾ ਬੱਚਾ ਦੇਖਦੇ ਹੋਰ ਤੋਂ ਲੈ ਕੇ ਅਡੋਪਟ ਕਰ ਲੈਂਦੇ ਅਤੇ ਤੈਨੂੰ ਦੱਸਦੇ, ਤੈਨੂੰ ਪਤਾ ਲੱਗਣਾ ਸੀ ਮੈਂ ਇਹਨਾਂ ਦਾ ਬੱਚਾ ਅਤੇ ਮੈਂ ਕਿਸੇ ਹੋਰ ਫਾਦਰ ਦਾ ਬੱਚਾ। ਤੈਨੂੰ ਉਸੇ ਗੱਲ ਦਾ ਗਿਆਨ ਹੈ ਜਿਹੜਾ ਤੈਨੂੰ ਮਾਇਆ ਮੰਡਲ ਦੇ ਦੱਸਿਆ ਜੀ, ਸਪਿਰਚੁਅਲ ਮੰਡਲ ਦੇ ਵਿੱਚ ਤੈਨੂੰ ਤੇਰੀ ਪਹੁੰਚ ਨਹੀਂ ਹੈ। ਸਪਿਰਚੁਅਲ ਮੰਡਲ ਕਹਿੰਦਾ ਕਈ ਜਨਮ ਤਾਂ ਕੀਰ ਪਤੰਗਾ, ਕਈ ਜਨਮ ਗਰਜੀਨ ਤਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਦਰ ਵਿੱਚ ਹੋਇਓ, ਮਿਲਦੇ ਦੇਸ਼ ਮਿਲਣ ਕੀ ਵਧੀਆ ਚੜ੍ਹਨ ਕਾਲੇ ਦੇਸ਼ ਗਏ। ਬੜੇ ਚਿਰ ਤੋਂ ਬਾਅਦ ਸਾਨੂੰ ਦੇਹ ਪ੍ਰਾਪਤ ਹੋਈ ਹੈ, ਸੋ ਇਹਦਾ ਫਾਇਦਾ ਅਠਾਰੋ ਦੇ ਉਠਾਇਆ ਜਾਂਦਾ ਹੈ, ਨਹੀਂ ਤਾਂ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਸਨ ਛੀਜੇ, ਕਾਲੇ ਹੇਰੀ ਫਿਰੇ ਵਧਦ ਕਿਉਂ ਕਹੋ ਕਦਮ ਭੇਜੀ। ਉਹ ਕਾਲ ਸ਼ਿਕਾਰੀ ਫਿਰਦਾ ਮਸ਼ੀਨ ਗਨ ਚੱਕੀ, ਪਤਾ ਨਹੀਂ ਕਿਹਦੇ ਗੋਲੀਆਂ ਮਾਰ ਲਵੇ, ਕੋਈ ਫੌਜ ਨਹੀਂ ਕਾਲ ਬਚੂਗਾ, ਮੈਂ ਬਾਲਕ ਮੈਂ ਜੋਗਦੇ ਮੈਂ ਬਿਰਦੇ ਕਛ ਬੰਨ, ਉਹ ਮੇਰਾ ਨਾ ਬੁੱਝੀਏ ਦੁਆਰੇ ਪਰੇ ਜਾ ਫਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।